You're with SBS Radio.
SBS ਪੰਜਾਬੀ ਸੁਣ ਰਹੇ ਸਰੋਤਿਆਂ ਦਾ ਸੁਮੀਤ ਕੌਰ ਵੱਲੋਂ ਨਿੱਘਾ ਤੇ ਗੂੜਾ ਜਿਹਾ ਸਵਾਗਤ। ਦੋਸਤੋ, ਆਪਣੀ ਅਦਾਕਾਰੀ ਨਾਲ ਆਪਣੇ ਹੁਨਰ ਦਾ ਲੋਹਾ ਮਨਵਾ ਰਹੇ ਬਹੁਗੁਣੀ ਤੇ ਪ੍ਰਭਾਵਸ਼ਾਲੀ ਅਦਾਕਾਰ ਪ੍ਰਿੰਸ ਕਮਲਜੀਤ ਸਿੰਘ ਨੇ ਸਾਡੇ ਨਾਲ ਟੈਲੀਫੋਨ ਲਾਈਨ ਤੇ ਸਾਂਝ ਪਾਈ ਹੈ। ਪੰਜਾਬੀ ਸਿਨੇਮਾ 'ਚ ਐਕਟਿੰਗ ਦੇ ਮਾਇਨਿਆਂ ਨੂੰ ਬਦਲਣ ਦਾ ਸਿਰਾ ਇਹਨਾਂ ਦੇ ਸਿਰ ਜਾਂਦਾ ਤੇ ਆਪਣੀ ਐਕਟਿੰਗ ਸਕਿੱਲਸ ਦੇ ਬਲਬੂਤੇ ਹੀ ਇਹਨਾਂ ਨੇ ਵੱਖੋ ਵੱਖ ਕਿਸਮ ਦੀਆਂ ਪੰਜਾਬੀ ਫਿਲਮਾਂ ਵਿਊਅਰਸ ਦੇ ਝੋਲੀ ਪਾਈਆਂ ਨੇ। ਆਓ ਗੱਲਬਾਤ ਕਰਦੇ ਹਾਂ ਐਕਟਿੰਗ ਲੈਵਲਸ ਵਿੱਚ ਪੰਜਾਬੀ ਸਿਨੇਮਾ ਦਾ ਮਿਆਰ ਚੱਕਣ ਵਾਲੇ ਅਦਾਕਾਰ ਪ੍ਰਿੰਸ ਕਮਲਜੀਤ ਸਿੰਘ ਦੇ ਨਾਲ। ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਪ੍ਰਿੰਸ ਜੀ।
ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਸਵੇ ਜੀ, ਸਤਿ ਸ਼੍ਰੀ ਅਕਾਲ।
ਤੇ ਪ੍ਰਿੰਸ ਜੀ, ਆਸਟ੍ਰੇਲੀਆ ਕਿਸ ਸਿਲਸਿਲੇ 'ਚ ਆਉਣਾ ਹੋਇਆ?
ਆਸਟ੍ਰੇਲੀਆ ਅਸਲ 'ਚ ਮੇ ਦੇ ਵਿੱਚ ਆਉਣਾ ਸੀਗਾ ਮੈਂ, ਔਰ ਮੰਦਭਾਗੀ ਜਿਹੜੀ ਘਟਨਾ ਹੋਈ ਸਿੱਧੂ ਵੀਰੇ ਵਾਲੀ, ਉਹਦੇ ਕਰਕੇ ਫਿਰ ਸਾਰਾ ਕੁਛ ਇੱਕ ਵਾਰੀ ਸਟੋਪ ਕਰ ਲਿਆ ਸੀਗਾ। ਫਿਰ ਫਿਲਮ ਦੀ ਡੇਟ ਹੈ ਜਿਹੜੀ ਉਹ 17 ਜੂਨ ਕੀਤੀ ਗਈ ਵੀ ਬਾਈ ਜੀ ਕਹਿੰਦੇ ਕਿ ਬਾਈ ਜੀ ਭੋਗ ਤੋਂ ਬਾਅਦ ਫਿਰ ਵੀ ਆਪਾਂ ਇਹਨੂੰ ਕਰਾਂਗੇ, ਅੱਗੇ ਵਧਾਵਾਂਗੇ ਸਿਲਸਿਲੇ ਨੂੰ। ਇਸ ਲਈ ਮੈਂ ਆਉਣਾ ਪਹਿਲਾਂ ਸੀਗਾ, ਫਿਰ ਮੈਂ ਥੋੜ੍ਹਾ ਲੇਟ ਆਇਆ ਇੱਥੇ। 17 ਜੂਨ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਪੋਸਟ ਦੀ ਆਪਣੀ, ਉਹਦੇ ਕਰਕੇ ਫਿਰ ਜਿਹੜਾ ਪ੍ਰਮੋਸ਼ਨ ਹੈ ਉਹ ਜਿਵੇਂ ਪਹਿਲਾਂ ਤਿਆਰੀਆਂ ਕੀਤੀਆਂ ਸੀਗੀਆਂ ਜਾਂ ਉਵੇਂ, ਓਦਾਂ ਤਾਂ ਨਹੀਂ, ਪਰ ਇੱਕ ਫਿਰ ਸਿੰਪਲ ਤਰੀਕੇ ਦੇ ਨਾਲ, ਵੇ ਦੇ ਨਾਲ ਜਿਹੜਾ ਵੀ ਸਾਰਿਆਂ ਨੂੰ ਦੱਸਿਆ ਜਾਵੇ ਵੀ ਇਹ ਫਿਲਮ ਆ ਰਹੀ ਹੈ 17 ਜੂਨ ਨੂੰ ਪੋਸਟੀ, ਔਰ ਪੋਸਟੀ ਦੇ ਮਾਮਲੇ 'ਚ ਮੈਂ ਇੱਥੇ ਆਸਟ੍ਰੇਲੀਆ ਪਹੁੰਚਿਆ ਹੋਇਆ।
ਜੀ ਪ੍ਰਿੰਸ ਜੀ, ਬੜੀ ਹੀ ਮੰਦਭਾਗੀ ਘਟਨਾ ਵਾਪਰੀ ਹੈ ਪੰਜਾਬ 'ਚ, ਅਤੇ ਆਪਣੇ ਸਿੱਧੂ ਮੂਸੇਵਾਲੇ ਜੀ ਦਾ ਵੀ ਇਹੀ ਵਿਚਾਰ ਸੀ ਕਿ ਨਸ਼ਿਆਂ ਨੂੰ ਪ੍ਰਮੋਟ ਨਾ ਕੀਤਾ ਜਾਵੇ ਆਪਣੇ ਕਿਸੇ ਵੀ ਗਾਣੇ 'ਚ, ਉਹਨਾਂ ਨੇ ਕਦੇ ਨਸ਼ਿਆਂ ਬਾਰੇ ਨਹੀਂ ਗਾਇਆ।
ਜੀ ਜੀ,
ਅਤੇ ਫਿਲਮ ਦਾ ਨਾਮ ਹੈ ਜਿਵੇਂ ਕਿ ਪੋਸਤੀ, ਹੈ ਨਾ, ਕਿ ਅੱਤ ਦਰਜੇ ਦੇ ਨਸ਼ੇ ਇਨਸਾਨ ਨੂੰ ਆਪਾਂ ਪੋਸਤੀ ਕਹਿ ਦਿੰਦੇ ਹਾਂ।
ਜੀ,
ਅਤੇ ਫਿਲਮ ਬਾਰੇ ਦੱਸੋ ਕਿ ਫਿਲਮ ਦਾ ਪਲੋਟ ਕੀ ਹੈ?
ਹਾਂਜੀ, ਫਿਲਮ ਦਾ ਜਿਹੜਾ ਪਲੋਟ ਹੈ, ਜੇ ਆਪਾਂ ਗੱਲ ਕਰੀਏ ਤਾਂ ਜਿਵੇਂ ਪੋਸਤੀ ਅਮਲੀ, ਇਹ ਆਪਣੀਆਂ ਕਹਾਣੀਆਂ ਨਾਵਲਾਂ 'ਚ ਜਾਂ ਪੰਜਾਬੀ DD ਪੰਜਾਬੀ ਤੇ ਸੀਰੀਅਲ ਜਾਂ ਨਾਟਕਾਂ ਦੇ ਵਿੱਚ ਮਜ਼ਾਕੀਆ ਪਾਤਰ ਦੇ ਤੌਰ ਤੇ ਇਹਨਾਂ ਨੂੰ ਲਿਆ ਜਾਂਦਾ, ਔਰ ਵੀ ਇਹ ਗੱਲਾਂ ਚੁਟਕਲੇ ਏਦਾਂ ਦੀਆਂ ਜਿਹੜੀਆਂ ਵੀ ਆਪਦੀ ਲਹਿਰ 'ਚ ਹੋ ਕੇ ਸੁਣਾਉਂਦੇ ਆ, ਔਰ ਇਹਨਾਂ ਦੇ ਰਾਹੀਂ ਵਿਅੰਗ ਵੀ ਕਸੇ ਜਾਂਦੇ ਹੁੰਦੇ ਸੀ, ਕਟਾਕਸ਼ ਵੀ ਕੀਤੇ ਜਾਂਦੇ ਹੁੰਦੇ ਸੀ। ਔਰ ਮਾਈ ਮੋਨੋ ਕੇ ਦੀਪ ਜਗਮੋਹਨ ਕੌਰ, ਉਹਨਾਂ ਦਾ ਇੱਕ ਹੁੰਦਾ ਵੀ ਸੀ ਮਾਈ ਮੋਨੋ ਤੇ ਪੋਸਤੀ, ਉਹ ਜਦੋਂ ਕੈਸਟ ਵਗੈਰਾ ਚਾਹੁੰਦਾ ਸੀ। ਜਿਹੜਾ ਪੋਸਤੀ ਹੈ ਇਹ ਨਸ਼ੇ ਕਰਦਾ, ਪੋਸਤ ਵਗੈਰਾ ਖਾਂਦਾ ਉਹ ਕਰਦਾ, ਔਰ ਉਹ ਜਿਹੜੇ ਬੰਦੇ ਨਸ਼ੇ ਕਰਨ ਲੱਗ ਜਾਂਦੇ ਆ ਉਹਨਾਂ ਨੂੰ ਕਿਵੇਂ ਉਹ ਲੀਹ ਤੋਂ ਪਾਸੇ ਕੀਤਾ ਜਾਵੇ, ਉਧਰੋਂ ਹਟਾਇਆ ਜਾਵੇ, ਉਹ ਕਿਵੇਂ ਹਟਦੇ ਆ, ਇੱਕ ਨਸ਼ਾ ਕਰਨ ਵਾਲਾ ਬੰਦਾ ਕਿਵੇਂ ਸਮਾਜ ਸੁਧਾਰਨ ਦੀਆਂ ਗੱਲਾਂ ਕਰਨ ਲੱਗ ਜਾਂਦਾ, ਕਿਵੇਂ ਉਹ ਵੀ ਨਸ਼ਾ ਨਹੀਂ ਕੀਤਾ ਜਾਣਾ ਚਾਹੀਦਾ। ਜਿਵੇਂ ਟ੍ਰੇਲਰ ਜਿਹੜਾ ਰਿਲੀਜ਼ ਹੋਇਆ ਸੀਗਾ, ਉਹਦੇ 'ਚ ਉਹ ਆਉਂਦਾ ਜਵਾਕ, ਕਹਿੰਦੇ ਵੀ ਪੋਸਤੀ ਤਾਇਆ ਇੱਕ ਕਾਰਡ ਹੀ ਲਵਾ ਦੇ, ਉਹ ਕਹਿੰਦਾ ਕਾਰਡ ਲਾਉਣ ਵਾਲਿਆਂ ਦਾ ਚੰਗੇ ਕਾਰਡਾਂ ਤੇ ਨਾਂ ਨਹੀਂ ਲਿਖਿਆ ਜਾਂਦਾ
ਜੀ।
ਉਹ ਹਾਂ, ਇਹ ਜਿਹੜੀ ਇੱਕ ਵੀ ਨਸ਼ਾ ਕਰਨ ਵਾਲੇ ਆ ਜਿਹੜੇ, ਉਹਨਾਂ ਦੀਆਂ ਜਿਹੜੀਆਂ ਬਹੁਤ ਅੱਖੋਂ ਪਰੋਖੇ ਜਿਹੜੀਆਂ ਸ਼ਾਇਦ ਨਹੀਂ ਧਿਆਨ ਦਿੰਦੇ ਆਪਾਂ, ਵੀ ਜੇ ਉਹਨਾਂ ਨੂੰ ਉਸ ਗ੍ਰਸਤ ਜੀਵਨ ਚੋਂ ਉਧਰ ਜਿਹੜੇ ਅੰਦਰ ਚਲੇ ਗਏ, ਧੱਸ ਗਏ ਉਹਦੇ 'ਚ, ਉਹਦੇ 'ਚ ਉਹਨਾਂ ਨੂੰ ਕੱਢਣਾ ਤਾਂ ਉਹ ਕਿਹੜੇ ਕਿਹੜੇ ਤਰੀਕੇ, ਕਿਹੜੀਆਂ ਕਿਹੜੀਆਂ ਗੱਲਾਂ, ਔਰ ਕਿੱਦਾਂ ਦੀਆਂ ਗੱਲਾਂ, ਕੀ ਸਿਚੁਏਸ਼ਨ ਹੈ ਉਹਨਾਂ 'ਚੋਂ ਕੱਢਿਆ ਜਾਂਦਾ। ਔਰ ਚਿੱਟਾ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਭਰਮਾਰ ਹੋਈ ਪਈ ਹੈ ਚਿੱਟੇ ਦੀ, ਔਰ ਵੀ ਉਹਦਾ ਭਰਾ ਜਿਹੜਾ ਉਹ ਚਿੱਟਾ ਲਾਉਣ ਲੱਗ ਜਾਂਦਾ, ਉਹ ਇਹਨੂੰ ਹਟਾਉਂਦਾ, ਉਹ ਕਹਿੰਦਾ ਤੂੰ ਤਾਂ ਆਪ ਨਸ਼ਾ ਕਰਨਾ, ਔਰ ਕਿਵੇਂ ਉਹ ਸਾਰਾ ਮਾਹੌਲ ਬਣਦਾ ਵੀ ਇੱਕ ਪਰਿਵਾਰ, ਜੇ ਅਸੀਂ ਨਸ਼ੇ ਦੇ ਕੋੜ ਨੂੰ ਨਾ ਸਾਈਡ ਨੂੰ ਸਿੱਟੀਏ, ਨਾ ਇਸ ਬਿਮਾਰੀ ਦਾ ਇਲਾਜ ਕਰੀਏ, ਨਾ ਇਹਦੇ ਵੀ ਧਿਆਨ ਦਈਏ, ਤਾਂ ਕਿਵੇਂ ਸਾਰਾ ਘਰ ਮਿੱਟੀ ਹੋ ਜਾਂਦਾ। ਜਿਵੇਂ ਪਿੱਛੇ ਜੇ ਇੱਕ ਯੂਟਿਊਬ ਤੇ ਬੜੀ ਵਾਇਰਲ ਹੋਈ ਸੀਗੀ ਵੀ ਦੋਨੇ ਬ੍ਰਦਰ ਔਰ ਮਦਰ, ਉਹਨਾਂ ਦੀ ਤਿੰਨੇ ਜਾਣੇ ਲਾਉਂਦੇ ਸੀ, ਔਰ ਕੋਠੀ ਦੀਆਂ ਗਰਿੱਲਾਂ ਗੇਟ ਜੋ ਚਗਾਠਾਂ ਕੱਢ ਕੇ ਵੀ ਉਹਨਾਂ ਨੇ ਵੇਚਤੀਆਂ। ਏਦਾਂ ਦੀਆਂ ਜਿਹੜਾ ਮਾਹੌਲ ਚੱਲ ਰਿਹਾ ਵੀ ਕਿਵੇਂ ਬੰਦਾ ਨਸ਼ਾ ਕਰਕੇ ਪਿਸਤੌਲ ਚੱਕ ਲੈਂਦਾ, ਗੋਲੀ ਚਲਾ ਦਿੰਦਾ, ਬੰਦੇ ਮਾਰ ਦਿੰਦਾ, ਮਾਰਨ ਮਾਰਨ ਵਾਲਾ ਜਿਹੜਾ ਮਾਹੌਲ ਵੀ ਪੰਜਾਬ ਦੇ ਵਿੱਚ ਇੰਨਾ ਹੋਇਆ ਵਾ, ਉਹ ਸਾਰੀਆਂ ਘਟਨਾਵਾਂ ਤੇ ਚਾਨਣਾ ਪਾਉਂਦੀ ਇਹ ਫਿਲਮ ਹੈਗੀ ਆ
ਜੀ। ਪ੍ਰਿੰਸ ਜੀ, ਜੇ ਫਿਲਮਾਂ ਤੋਂ ਇਲਾਵਾ ਤੁਹਾਡੀ ਜ਼ਿੰਦਗੀ ਦੀ ਕਹਾਣੀ ਬਾਰੇ ਗੱਲ ਕਰੀਏ, ਹਰ ਕਾਮਯਾਬ ਇਨਸਾਨ ਪਿੱਛੇ ਕੋਈ ਨਾ ਕੋਈ ਮਿਹਨਤ ਜਾਂ ਸੰਘਰਸ਼ ਦੀ ਕਹਾਣੀ ਹੁੰਦੀ ਹੈ। ਮੈਂ ਚਾਹੂੰਗੀ ਕਿ ਤੁਸੀਂ ਆਪਣੀ ਕਹਾਣੀ ਆਪਣੀ ਜ਼ੁਬਾਨੀ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ।
ਜੀ ਬਿਲਕੁਲ ਬਿਲਕੁਲ, ਸੰਘਰਸ਼ ਤਾਂ ਨਹੀਂ ਕੀਤਾ, ਮਿਹਨਤ ਕੀਤੀ, ਚੱਲੀ ਗਏ ਲੱਗੇ ਰਹੇ ਵੀ ਮੇਰਾ ਕਦੇ ਐਂ ਨਹੀਂ ਹੋਇਆ ਵੀ ਮੈਨੂੰ ਕਿਤੇ ਭੁੱਖਾ ਸੌਣਾ ਪਿਆ ਜਾਂ ਮੈਨੂੰ ਸੌਣ ਨੂੰ ਜਗ੍ਹਾ ਨਹੀਂ ਮਿਲੀ। ਘਰੋਂ ਮੈਂ ਠੀਕ ਸੀਗਾ, ਪਰ ਜਨੂੰਨ ਸੀਗਾ ਯਾਰ ਵੀ ਇਸ ਲਾਈਨ 'ਚ ਜਾਣਾ ਹੈ। ਛੋਟੇ ਹੁੰਦਿਆਂ ਤੋਂ ਪਤਾ ਲੱਗਿਆ ਵੀ ਥੀਏਟਰ ਕਰਨਾ ਪੈਂਦਾ 10-11 ਸਾਲ, ਉਸ ਤੋਂ ਬਾਅਦ ਬੰਬੇ ਜਾਣਾ ਹੁੰਦਾ। ਇੰਨਾ ਹੀ ਪਤਾ ਸੀ ਵੀ ਬੰਬੇ ਜਾਣਾ ਹੁੰਦਾ, ਔਰ ਬੰਬੇ ਜਾ ਕੇ ਤੁਸੀਂ ਆਫਿਸ 'ਚ ਜਾਂਦੇ ਆ, ਮਿਲਦੇ ਆ ਸਾਰਿਆਂ ਨੂੰ, ਆਪਦੀਆਂ ਫੋਟੋਆਂ ਕਰਾਉਣੀਆਂ। ਪਰ ਹੁਣ ਉੱਥੇ ਗੱਲ ਕੀ ਹੁੰਦੀ ਸੀ ਵੀ ਅੰਦਰ ਇੱਕ ਗੱਲ ਸੀ ਵੀ ਲੀਡ ਕਰੈਕਟਰ ਕਰਨੇ ਆ, ਏਦਾਂ ਕਰਨਾ। ਪਰ ਜਿਹੜਾ ਇਹ ਮੇਰਾ ਜਿਹੜਾ ਹੈ ਵੀ ਨਾ ਹੀ ਮੈਂ ਬਹੁਤ ਸੋਹਣਾ ਸੀਗਾ, ਨਾ ਹੀ ਮੇਰੀ ਬਹੁਤ ਬੋਡੀ ਸੀ, ਓਦਾਂ ਕਰਕੇ ਸੀਗਾ ਵੀ ਮੇਰੇ ਕੋਲ ਕੀ ਚੀਜ਼ ਹੋਊਗੀ ਜਿਹਦੇ ਨਾਲ ਮੈਂ ਇਹਦੇ ਚੰਗੇ ਵੱਲ ਸਕਾਂ। ਉਹ ਫਿਰ ਮੈਨੂੰ ਇਹੀ ਦੇਖਦਾ ਹੁੰਦਾ ਸੀਗਾ ਵੀ ਐਕਟਿੰਗ ਤੇ ਜਿਹੜਾ ਅਸਲ 'ਚ ਇਹਦਾ ਨੁਸਖਾ ਉਹਦੇ 'ਤੇ ਹੀ ਕੰਮ ਕਰਾਂ, ਉਹਦੇ 'ਤੇ ਹੀ 10-11 ਸਾਲ ਥੀਏਟਰ ਕੀਤਾ। ਫਿਰ ਬੰਬੇ ਗਏ ਅਸੀਂ, ਬੰਬੇ ਸਾਲ ਡੇਢ ਸਾਲ ਉੱਥੇ ਥੀਏਟਰ ਵਗੈਰਾ ਕੀਤਾ। ਫਿਰ ਉੱਥੇ ਲੱਗਿਆ ਕਿ ਨਹੀਂ ਵੀ ਹਜੇ ਨਹੀਂ ਮਾਹੌਲ ਉੱਦਾਂ ਦਾ ਹੈਗਾ, ਕਿਉਂਕਿ ਜਦੋਂ ਗਏ ਆ ਉਦੋਂ ਐਂ ਲੱਗਦਾ ਸੀ ਵੀ ਮਹੇਸ਼ ਭੱਟ ਖੜਾ ਹੋਊਗਾ ਅੱਗੇ ਰੇਲ ਗੱਡੀ 'ਚੋਂ ਉੱਤਰਦੇ ਹੀ। ਸਾਡੇ ਉਦੋਂ 360 ਰੁਪਏ ਟਿਕਟ ਹੁੰਦੀ ਸੀ ਕੋਟਪੂਰੇ ਤੋਂ ਬੰਬੇ ਦੀ
ਜੀ,
ਤੇ ਵੀ ਉੱਥੇ ਉਤਰਾਂਗੇ ਰੇਲ ਗੱਡੀ 'ਚੋਂ ਉੱਤਰਦੇ ਹੀ ਉਹਨੇ ਕਹਿਣਾ ਵੀ ਪ੍ਰਿੰਸੇ ਕਿੱਥੇ ਸੀ ਯਾਰ ਤੂੰ ਇੰਨਾ ਚਿਰ, ਮੈਂ ਤਾਂ ਲੱਭ ਰਿਹਾ ਤੈਨੂੰ। ਪਰ ਉੱਥੇ ਗਏ, ਉੱਥੇ ਉੱਦਾਂ ਦਾ ਮਾਹੌਲ ਨਹੀਂ ਉਵੇਂ ਮਿਲਾ। ਪਰ ਉੱਥੇ ਫਿਰ ਅਸੀਂ ਜਿਹੜਾ ਥੀਏਟਰ ਸਟਾਰਟ ਕਰ ਲਿਆ, ਸੈਮੂਅਲ ਜੌਨ ਬਾਈ ਨਾਲ ਮੈਂ ਥੀਏਟਰ ਕਰਦਾ ਸੀ, ਉਹ ਵੀ ਉਦੋਂ ਉੱਥੇ ਸੀਗੇ। ਉਹ ਫਿਰ ਵਾਪਸ ਆ ਗਏ ਸੀ ਉੱਥੋਂ। ਫਿਰ ਥੋੜੇ ਟਾਈਮ ਤੀਕਰ ਮੈਂ ਕੁਛ ਪਰ ਜਿਹੜੇ ਸੀ, ਉਦੋਂ ਬਾਅਦ ਦਿੱਲੀ ਆ ਗਿਆ। ਦਿੱਲੀ ਉੱਥੇ NSD ਦੇ ਕੋਲ ਸੀ ਰਾਮ ਸੈਂਟਰ, ਉੱਥੇ ਨਾਟਕ ਵਗੈਰਾ ਕਰਦੇ ਸੀਗੇ, ਬੁੱਕਸ ਪੜ੍ਹਨੀਆਂ ਸ਼ੁਰੂ ਕੀਤੀਆਂ, ਨਾਲ ਨਾਲ ਚੱਲਦਾ ਰਿਹਾ। ਫਿਰ ਮੈਨੂੰ ਲੱਗਿਆ ਵੀ ਯਾਰ ਨਾਲ ਨਾਲ ਕੰਮ ਵੀ ਜ਼ਰੂਰੀ ਆ, ਜਿਹੜਾ ਵੀ ਪੈਸੇ ਧੇਲੇ ਦਾ ਫਾਈਨੈਂਸ਼ਲੀ ਵੀ ਤੁਹਾਡਾ ਉਹ ਸੈੱਟ ਹੋਣਾ ਚਾਹੀਦਾ। ਥੀਏਟਰ 'ਚ ਇੰਨਾ ਪੈਸਾ ਨਹੀਂ ਹੈਗਾ, ਤੇ ਸੀਰੀਅਲ ਵਗੈਰਾ ਜਾਂ ਉਦੋਂ ਜਾਂ ਸੋਸ਼ਲ ਮੀਡੀਆ ਜਾਂ OTT ਇਹ ਕੁਛ ਨਹੀਂ ਸੀਗੇ, ਇਸ ਕਰਕੇ ਸਿਰਫ ਫਿਲਮਾਂ ਹੀ ਟਾਰਗੇਟ ਹੁੰਦੀਆਂ ਸੀ। ਔਰ ਉਦੋਂ ਬਾਅਦ ਮੈਂ ਉਹ ਦਿੱਲੀ ਰਿਹਾ ਕਰਕੇ ਮੈਨੂੰ ਉੱਥੋਂ ਦੀ ਮਾਰਕੀਟ ਦਾ ਪਤਾ ਸੀਗਾ ਵੀ ਟੈਂਕ ਰੋਡ ਤੋਂ ਜਿਹੜੀਆਂ ਜੀਨਸ ਵਗੈਰਾ ਮਿਲਦੀਆਂ ਕਰਦੀਆਂ। ਪਰ ਮੈਂ 98 ਦੇ ਵਿੱਚ ਕੰਮ ਕਰ ਲਿਆ, ਔਰ ਬੈਲ ਬੋਟਮ ਦਾ ਮੈਂ ਪੂਰਾ ਮੰਨਿਆ ਜਾਂਦਾ ਹੁੰਦਾ ਸੀ ਸਪੈਸ਼ਲਿਸਟ, ਵੀ ਇਹ ਬੰਦੇ ਕੋਲੋਂ ਹੀ ਬੈਲ ਬੋਟਮ ਮਿਲਦੀ, ਜੀਨ ਬੈਲ ਬੋਟਮ। ਤੇ ਫਿਰ ਬਸ 8-10 ਸਾਲ ਕੀਤਾ ਕੰਮ, ਆਪਦਾ ਸ਼ੋਰੂਮ ਬਣਾ ਲਿਆ। ਫਿਰ ਨਾਲ ਨਾਲ ਥੀਏਟਰ ਵੀ ਚੱਲਦਾ ਰਿਹਾ, ਔਰ ਫੈਸ਼ਨ ਸ਼ੋਅ ਕਰਾ ਦਿੰਦਾ ਸੀ ਨਾਲ, ਵੀ ਮੇਰੀ ਸ਼ੋਪ ਦੀ ਵੀ ਪ੍ਰਮੋਸ਼ਨ ਹੁੰਦੀ ਰਹਿੰਦੀ ਸੀ। ਨਾਲ ਨਾਲ ਚੱਲਦਾ ਰਿਹਾ, ਕਿਤੇ ਨਾ ਕਿਤੇ ਫਿਲਮ ਵੀ ਕਰ ਲਈ, ਜਿਵੇਂ ਚੱਕ ਜਵਾਨਾ ਕੀਤੀ ਸੀ, ਇੱਕ ਕੁੜੀ ਪੰਜਾਬ ਦੀ ਕੀਤੀ ਸੀ। ਫਿਰ ਮੈਨੂੰ ਕੋਈ ਵੱਡੇ ਕਰੈਕਟਰ ਵੀ ਨਹੀਂ ਮਿਲਦੇ ਸੀ ਉਸ ਕਿਸਮ ਦੇ ਸੀ। ਫਿਰ ਮਨ 'ਚ ਆਇਆ ਵੀ ਯਾਰ ਵੀ ਜਾਣਾ ਤਾਂ ਇੱਧਰ ਸੀਗਾ ਵੀ ਠੀਕ ਹੈ, ਹੁਣ ਓਨਾ ਕੁ ਕੰਮ ਹੋ ਗਿਆ ਵੀ ਪੈਸੇ ਧੇਲੇ ਦੀ ਟੈਨਸ਼ਨ ਨਹੀਂ ਕੋਈ, ਵਧੀਆ ਠੀਕ ਸਾਬਤ ਹੋਗਾ। ਫਿਰ ਮੈਂ 2012 ਦੇ ਵਿੱਚ ਫਰਵਰੀ 2012 ਚੰਡੀਗੜ੍ਹ ਵੱਲ ਨੂੰ ਆ ਗਿਆ
ਜੀ।
ਬਸ ਇੱਥੋਂ ਰਨ ਥਰੂ ਹੋਲੇ ਚੱਲੀ ਗਏ। ਫਿਰ ਮੈਂ ਗੀਤੀ ਬਾਈ ਜੀ ਨੂੰ ਮਿਲਿਆ, ਉਹਨਾਂ ਨਾਲ ਗੱਲਬਾਤ, ਮੈਂ ਫਰਾਰ ਦੇ ਡਾਇਲੋਗ ਲਿਖੇ। ਉਸ ਤੋਂ ਬਾਅਦ ਫਿਰ ਮੈਂ ਇੱਧਰ ਹੀ ਜੁੜ ਗਿਆ, ਹੰਬਲ ਮੋਸ਼ਨ ਦੇ ਨਾਲ ਜੁੜ ਗਿਆ। ਚੱਲਦੇ 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 ਫਿਰ ਵਾਰਨਿੰਗ ਨਿਕਲੇ ਵਿੱਚ, ਵਾਰਨਿੰਗ ਕੀਤੀ, ਵਾਰਨਿੰਗ ਦਾ ਠੀਕ ਮਿਲਿਆ। ਉਸ ਤੋਂ ਬਾਅਦ ਵਾਰਨਿੰਗ ਫਿਲਮ ਬਣ ਗਈ
ਜੀ,
ਫਿਲਮ ਬਣ ਗਈ। ਫਿਰ ਫਿਲਮ ਨੂੰ ਰਿਸਪੋਂਸ ਬਹੁਤ ਅੱਛਾ ਮਿਲਿਆ, ਜਿਹਦੇ ਨਾਲ ਇੱਕ ਅੰਦਰੋਂ ਵੀ ਹੋਇਆ ਠੀਕ ਹੈ ਵੀ ਹੁਣ ਬਣੀ ਹੈ ਗੱਲ, ਹੁਣ ਅੱਗੇ ਹੋਰ ਤੁਰਿਆ ਜਾਵੇ, ਤਰੀਕੇ ਨਾਲ ਤੁਰਿਆ ਜਾਵੇ। ਹੁਣ ਇੱਧਰ ਹੀ ਲੱਗੇ ਹੋਏ ਹਾਂ ਡਟ ਕੇ ਕੰਮ ਕਰਨ। ਜਿਵੇਂ ਪੰਛੀ ਆਈ ਸੀ, ਸਾਰਿਆਂ ਨੇ ਬੜਾ ਵਧੀਆ ਪਿਆਰ ਦਿੱਤਾ, ਕੋਸ਼ਿਸ਼ ਇਹੀ ਰਹਿੰਦੀ ਹੈ। ਹੁਣ ਪੋਸਟ ਹੀ ਹੈ 17 ਜੂਨ ਨੂੰ, ਪੋਸਟ ਵੀ ਤੁਸੀਂ ਦੇਖੋਗੇ ਤਾਂ ਤੁਹਾਨੂੰ ਕੁਛ ਅਲੱਗ ਕਿਸਮ ਦਾ ਮਿਲੂਗਾ, ਉਹਦਾ ਨਾਂ ਕੀੜਾ ਪੋਸਟ ਹੀ ਹੈ। ਔਰ ਜਦੋਂ ਮੈਨੂੰ ਕਰੈਕਟਰ ਸੁਣਾਇਆ, ਮੇਰੇ ਨਾਲ ਬਾਈ ਰਾਣਾ ਰਣਦੀਪ ਬਾਈ ਜੀ ਦੀ ਗੱਲ ਹੋਈ, ਤੇ ਨਾਂ ਨੂੰ ਲੈ ਕੇ ਮੈਂ ਥੋੜਾ ਜਿਹਾ ਸੀਗਾ, ਮੈਂ ਕਿਹਾ ਬਾਈ ਵੀ ਆਪਾਂ ਇਹਨੂੰ ਥੋੜਾ ਜਿਹਾ ਐਂ ਰੱਖ ਲਈਏ ਵੀ ਕੀੜਾ, ਵੀ ਇਹਦੀ ਤੋਰ ਚਾਲ ਉਹ ਵੀ ਉਹਦੇ 2-4 ਲੱਤਾਂ ਹੀ ਹੁੰਦੀਆਂ, ਮੇਰੇ 2 ਬਾਹਾਂ 2 ਲੱਤਾਂ, ਤੇ ਥੋੜਾ ਜਿਹਾ ਉਹ ਚੌੜਾ ਜਿਹਾ ਹੋ ਕੇ ਤੇ ਏਦਾਂ ਤੁਰਦਾ ਹੁੰਦਾ, ਏਦਾਂ ਏਦਾਂ। ਬਾਈ ਕਹਿੰਦੇ ਹਾਂ, ਬਾਈ ਕਹਿੰਦੇ ਮੇਰੇ ਥੋਟ ਚੱਲ ਰਿਹਾ ਸੀ ਵੀ ਇਹਦੀ ਚਾਲ ਤੇ ਕੰਮ ਕਰੀਏ ਆਪਾਂ, ਬੋਡੀ ਲੈਂਗੁਏਜ ਤੇ
ਜੀ,
ਫੇਰ ਉਹਨੂੰ ਜਿਹੜਾ ਵੀ ਘੜ ਲਿਆ ਨਾਲ ਇਸ ਕਰੈਕਟਰ ਨੂੰ ਹੱਥ ਚੋਂ ਇੱਕ ਸੋਟੀ ਰੱਖਦਾ, ਜਦੋਂ ਉਹਨੂੰ ਗੁੱਸਾ, ਮੈਨੂੰ ਪਹਿਲੇ ਦਿਨ ਮੈਂ ਮਿਲਿਆ ਬਾਈ ਕਹਿੰਦੇ ਘੰਟਾ ਕੁ ਨਾ ਸੋਟੀ ਨਾਲ ਗੱਲਾਂ ਮਾਰ ਗਿਆ, ਮੈਂ ਚੁੱਪ ਕਰਕੇ ਪਰਾਂ ਨੂੰ ਨਿਕਲ ਗਿਆ। ਮੈਂ ਗਿਆ ਨਹਿਰਾਂ ਦੇ ਕਿਨਾਰੇ ਸ਼ੂਟ ਸੀਗਾ, ਮੈਂ ਉੱਥੇ ਤੁਰਿਆ ਫਿਰਦਾ ਰਿਹਾ ਤੁਰਿਆ ਫਿਰਦਾ ਰਿਹਾ ਤੇ ਆੜੀ ਪਾਲਾ ਕਹਿੰਦੇ ਇਹਦੇ ਨਾਲ, ਫਿਰ ਮੈਨੂੰ ਪਤਾ ਲੱਗ ਗਿਆ ਵੀ ਸੋਟੀ ਦਾ ਕੋਈ ਕਰੈਕਟਰ ਹੈਗਾ ਜਿਹੜਾ ਨਾਲ ਰਹੂਗਾ ਮੇਰੇ। ਉਹ ਉਵੇਂ ਹੀ ਰਿਹਾ, ਉਹ ਜਿਹੜਾ ਜਦੋਂ ਇਹਨੂੰ ਗੁੱਸਾ ਆਉਂਦਾ ਤਾਂ ਇਹ ਹਵਾ ਦੇ ਵਿੱਚ ਜਿਹੜੇ ਉਹਨੂੰ ਹਜੋਕੇ ਮਾਰਦਾ, ਜਿਹਦੇ ਨਾਲ ਛੰ ਛੰ ਉਹ ਆਵਾਜ਼ ਆਉਂਦੀ ਰਹਿੰਦੀ ਜਿਵੇਂ ਛਮਕਦੀ ਆਉਂਦੀ ਹੁੰਦੀ ਹੈ। ਔਰ ਜਦੋਂ ਇਹ ਮੌਜ ਚ ਮਾਹੌਲ ਚ ਖੁਸ਼ ਆ, ਇਹ ਲਹਿਰਾਉਂਦਾ ਸੋਟੀ ਨੂੰ, ਜਦੋਂ ਇਹ ਕਨਫਿਊਜ਼ ਹੈ ਘੁਮਾਉਂਦਾ ਸੋਟੀ ਨੂੰ। ਔਰ ਇਹ ਗੱਲਾਂ ਜਿਹੜੀਆਂ ਆਪਾਂ ਨਾਲ ਨਾਲ ਲੈ ਕੇ, ਇਹਦੇ ਚ ਇੱਕ ਲੇਅਰ ਚੱਲਦੀ ਹੈ ਸਾਈਡ ਬਾਏ ਸਾਈਡ, ਵਿੱਚ ਸੋਟੀ ਹੈ ਜਿਵੇਂ ਵਾਰਨਿੰਗ ਦੇ ਵਿੱਚ ਸੀਗਾ, ਚੱਪਲਾਂ ਚੱਪਲਾਂ ਦੀ ਬੱਦਰੀ ਨਿਕਲਦੀ ਹੁੰਦੀ, ਸਟੈਪ ਨਿਕਲਦਾ ਹੁੰਦਾ, ਉਹ ਸਾਰੀਆਂ ਲੈ ਕੇ। ਔਰ ਇਹਦੇ ਚ ਵੀ ਕੁਛ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੁਹਾਨੂੰ ਦੇਖਣ ਸਾਰੇ ਸਰੋਤਿਆਂ ਨੂੰ ਲੱਭੂਗਾ ਵੀ ਹਾਂ ਵੀ ਕੁਛ ਨਾ ਕੁਛ, ਕੁਛ ਨਾ ਕੁਛ ਪੰਜਾਬੀ ਸਿਨੇਮੇ ਦੇ ਮਸਲੇ ਦੇ ਵਿੱਚ ਰਾਣਾ ਬਾਈ ਜੀ ਨੇ ਲਿਖਿਆ ਅਲੱਗ ਹੈ, ਕੁਛ ਡਾਇਰੈਕਟਰ ਅਲੱਗ ਕੀਤਾ। ਔਰ ਮੇਰੇ ਵੱਲੋਂ ਵੀ ਕਿਰਦਾਰ ਨੂੰ ਥੋੜਾ ਜਿਹਾ ਅਲੱਗ ਕਿਸਮ ਦਾ ਕਰਕੇ ਲੈ ਕੇ ਆਉਂਦਾ। ਮੈਨੂੰ ਥੋੜੀ ਜਿਹੀ ਆਦਤ ਹੈਗੀ ਹੈ ਵੀ, ਮਾੜੀ ਆਦਤ ਵੀ ਆ, ਮੈਂ ਉਹ ਕਰੈਕਟਰ ਦੀ ਫਰੋਲਾ ਫਰਾਲੀ ਬਹੁਤ ਕਰਦਾ ਵੀ ਜੇ ਉਹ ਫਿਲਮ ਆਪਾਂ ਬਾਜ਼ਾਰ ਚ ਦਿਖਾਉਣੀ ਹੈ ਤਾਂ ਮੈਂ ਪੁੱਛਣ ਲੱਗ ਗਿਆ ਨਾ ਵੀ ਇਹ ਘਰੇ ਕਿਵੇਂ ਰਹਿੰਦਾ ਹੋਊਗਾ, ਇਹ ਚੱਪਲਾਂ ਪਾਉਂਦਾ, ਇਹ ਜੁੱਤੀ ਪਾਉਂਦਾ, ਬੂਟ ਪਾਉਂਦਾ, ਬੂਟ ਬ੍ਰੈਂਡਡ ਪਾਉਂਦਾ ਕਿ ਦੂਜੇ ਪਾਉਂਦਾ, ਕਿੱਦਾਂ ਦੇ ਪਾਉਂਦਾ, ਜਿਹੜੇ ਫਿਲਮ ਚ ਚੀਜ਼ਾਂ ਨਹੀਂ ਹੁੰਦੀਆਂ। ਪਰ ਮੈਨੂੰ ਥੋੜੀ ਜਿਹੀ ਇਹ ਮਾੜੀ ਆਦਤ ਹੈਗੀ ਵੀ ਉਹਦੀ ਪੁੱਛ ਦੱਸ ਬਹੁਤ ਕਰਦਾ ਵਾ, ਇੱਦਾਂ ਕਰਕੇ ਹੀ ਫਿਰ ਕੁਛ ਨਾ ਕੁਛ ਵਿੱਚੋਂ ਨਿਕਲ ਜਾਂਦਾ,
ਕਰੈਕਟਰ ਜੀਣ ਲੱਗ ਜਾਂਦੇ ਹੋ।
ਜੀ ਜੀ ਜੀ
ਜੀ ਪ੍ਰਿੰਸ ਜੀ, ਅਤੇ ਜਿਵੇਂ ਤੁਸੀਂ ਦੱਸਿਆ ਰਾਣਾ ਰਣਵੀਰ ਨੇ ਫਿਲਮ ਲਿਖੀ ਆ, ਮੈਨੂੰ ਪਤਾ ਲੱਗਿਆ ਕਿ ਤੁਸੀਂ ਵੀ ਲਿਖਦੇ ਹੋ।
ਜੀ ਮੈਂ ਵੀ ਹਾਂ ਥੋੜ੍ਹਾ ਬਹੁਤਾ ਲਿਖਦਾ।
ਕਿਸ ਤਰ੍ਹਾਂ ਦੀ ਲੇਖਣੀ ਲਿਖਦੇ ਹੋ, ਕੀ ਪਸੰਦ ਆ ਲਿਖਣਾ?
ਮੈਂ ਵਾਰਨਿੰਗ ਦੇ ਡਾਇਲੋਗ ਮੈਂ ਲਿਖੇ ਸੀਗੇ, ਮੈਨੂੰ ਇਹ ਚੰਗਾ ਲੱਗਦਾ ਹੁੰਦਾ ਵੀ ਤੁਸੀਂ ਹਾਸੇ ਵਾਲੀ ਗੱਲ ਵੀ ਕਰੋ, ਉਹ ਵੀ ਕਰੋ, ਪਰ ਨਾਲ ਨਾਲ ਇੱਕ ਤੁਹਾਡੀ ਲੇਅਰ ਚੱਲਣੀ ਚਾਹੀਦੀ ਆ, ਜੋ ਇੱਕ ਮੈਸੇਜ ਵੀ ਆਉਂਦਾ ਹੋਵੇ ਸਮਾਜ ਦੇ ਵਿੱਚ, ਜੋ ਚੱਲ ਰਿਹਾ ਉਹ ਗੱਲਾਂ ਵੀ ਹੋਣ ਦੇ ਵਿੱਚ। ਡਾਇਲੋਗ ਸੀਗਾ ਵੀ ਉਹ ਗੱਲ ਕਰਦੀ ਹੈ ਉਹਦੀ ਮਾਂ ਵੀ, ਪੁੱਤ ਦਿਹਾੜੀਆਂ ਕਰ ਲਾ ਯਾ ਰਹਿਣ ਦੇ, ਉਹ ਕਹਿੰਦਾ ਵੀ ਮੈਨੂੰ ਸੀਰੀ ਰਲਾ ਦੇਣਾ ਸੀ ਮਾਂ ਕਿਸੇ ਨਾਲ ਛੋਟੇ ਹੁੰਦਿਆਂ, ਕਾਪੀਆਂ ਪੈਨ ਚੱਕਣ ਵਾਲੇ ਹੱਥਾਂ ਨਾਲ ਰੋੜੇ ਚੱਕਣੇ ਔਖੇ ਲੱਗਦੇ ਆ। ਹਾਂ ਵੀ ਉਹ ਇੱਦਾਂ ਦੀਆਂ ਜਿਹੜੀਆਂ ਜੋ ਨਾਟਕ ਥੀਏਟਰ ਸਾਡੇ ਸੀਨੀਅਰ ਜਾਂ ਬੁੱਕਸ ਪੜ੍ਹੀਆਂ ਜਾਂ ਲਿਟਰੇਚਰ ਪੜ੍ਹਿਆ ਵੀ ਉਹ ਨਾਲ ਨਾਲ ਇੱਕ ਤੁਹਾਡੀ ਉਹ ਚੀਜ਼ ਵੀ ਚੱਲਦੀ ਰਹਿਣੀ ਚਾਹੀਦੀ ਹੈ ਵੀ ਜੋ ਤੁਸੀਂ, ਵੈਸੇ ਤਾਂ ਸਿਨੇਮਾ ਜਿਹੜਾ ਉਹ ਇੰਟਰਟੇਨਮੈਂਟ ਦਾ ਸਾਧਨ ਹੈ, ਪਰ ਵੀ ਉਹਦੇ ਨਾਲ ਤੁਸੀਂ ਇੰਟਰਟੇਨ ਕਰਦੇ ਕਰਦੇ ਜੇ ਕਿਤੇ ਕੋਈ ਵਿੱਚ ਦੀ ਮੈਸੇਜ ਵਾਲੀ ਗੱਲ ਵੀ ਕਰ ਜਾਓ ਤਾਂ ਉਹ ਸੋਨੇ ਦੇ ਸੁਹਾਗਾ ਹੋ ਜਾਂਦਾ। ਔਰ ਜ਼ਿਲ੍ਹਾ ਸੰਗਰੂਰ ਇੱਕ ਵੈਬ ਸੀਰੀਜ਼ ਆਈ ਸੀ, ਉਹਦੇ ਲਿਖੇ ਸੀ ਪੰਛੀ ਦੇ ਵਿੱਚ, ਮੈਂ ਨਾਂ ਨਹੀਂ ਆਪਦਾ ਰੱਖਿਆ ਸੀਗਾ ਕਿਉਂਕਿ ਮੇਰੇ ਦੋਸਤ ਨੇ ਕਹਾਣੀ ਲਾਈਨ ਦੱਸੀ ਸੀ, ਪਰ ਉਹਦਾ ਜਿਹੜਾ ਕਰੈਕਟਰਾਈਜੇਸ਼ਨ ਜਾਂ ਡਾਇਲੋਗਸ ਜਾਂ ਹੋਰ ਉਹਦੇ ਤੇ ਮੈਂ ਕੰਮ ਕੀਤਾ ਸੀਗਾ। ਔਰ ਜੱਟ ਬੋਇਜ਼ ਪੁੱਤ ਜੱਟਾਂ ਦੀ ਇੱਕ ਫਿਲਮ ਆਈ ਸੀ 2013 ਦੇ ਵਿੱਚ, ਸਿੱਪੀ ਗਿੱਲ, ਗੁੱਗੂ ਗਿੱਲ ਸਾਹਿਬ, ਇਹ ਸਾਰਿਆਂ ਨੂੰ ਲੈ ਕੇ ਮੈਂ ਵੀ ਕਰੈਕਟਰ ਕੀਤਾ ਸੀ ਉਹਦੇ ਚ, ਉਹ ਮੈਂ ਸਾਰੀ ਫਿਲਮ ਹੀ ਲਿਖੀ ਸੀਗੀ। ਤੇ ਇੱਕ ਚੁਪਾਲ ਦੇ ਉੱਪਰ ਚੱਲਦੀ ਪਈ ਆ ਵੈਬ ਸੀਰੀਜ਼ ਸ਼ਿਕਾਰੀ, ਗੁੱਗੂ ਗਿੱਲ ਸਾਹਿਬ ਤੇ ਆਸ਼ੀਸ਼ ਦੁੱਗਲ ਔਰ ਸੁੱਖੀ ਬਾਈ ਜੀ, ਉਹ ਸ਼ਿਕਾਰੀ ਮੈਂ ਸਾਰੀ ਮੈਂ ਲਿਖੀ ਹੋਈ ਆ ਉਹ।
ਜੀ ਪ੍ਰਿੰਸ ਜੀ, ਯਾਨੀ ਕਿ ਲਿਖਣ ਪੜ੍ਹਨ ਦਾ ਸ਼ੌਂਕ ਬਚਪਨ ਤੋਂ ਹੀ ਹੈ। ਪ੍ਰਿੰਸ ਜੀ, ਜਿਵੇਂ ਤੁਸੀਂ ਆਪਣੀ ਬੰਬੇ ਤੋਂ ਬਾਅਦ ਦੇ ਸਫ਼ਰ ਬਾਰੇ ਤਾਂ ਸਾਨੂੰ ਦੱਸ ਦਿੱਤਾ, ਉਸ ਤੋਂ ਪਹਿਲਾਂ ਦੇ ਪਿਛੋਕੜ ਬਾਰੇ ਵੀ ਦੱਸੋ ਕਿ ਪੰਜਾਬ ਤੋਂ ਕਿੱਥੋਂ ਹੋ।
ਮੈਂ ਬੇਸਿਕਲੀ ਅਸਲ 'ਚ ਮੈਂ ਕੋਟਕਪੂਰੇ ਦੇ ਰਹਿਣਾ
ਜੀ,
ਹਾਂ, ਵਾਰਡ ਨੰਬਰ 11 ਪ੍ਰਾਇਮਰੀ ਸਕੂਲ 'ਚ ਮੈਂ ਪੜ੍ਹਦਾ ਹੁੰਦਾ ਸੀਗਾ, ਉਸੇ ਮਹੱਲੇ 'ਚ ਹੀ ਆ ਸਾਡੇ 'ਚ, ਔਰ ਤੱਪੜ ਵਾਲਾ ਸਕੂਲ ਕਹਿ ਦਿੰਦੇ ਹਾਂ ਆਪਾਂ, ਬੋਰਡ ਵਾਲਾ ਸਕੂਲ ਵੱਜਦਾ ਉਹ, ਉਹਦੇ 'ਚ ਹੀ ਪੜ੍ਹਿਆ ਮੈਂ, ਜਿੱਥੇ ਬੋਰੀ ਦੇ ਝੋਲੇ, ਬੋਰੀ ਦੇ ਬਣਾ ਕੇ ਝੋਲੇ ਲਿਜਾਂਦੇ ਹੁੰਦੇ ਸੀ। ਔਰ ਉਸ ਤੋਂ ਬਾਅਦ ਮੈਂ ਬੋਆਇਜ਼ ਸਕੂਲ, ਉੱਥੇ ਸੀਨੀਅਰ ਸੈਕੰਡਰੀ ਸਕੂਲ ਆ ਸਾਡੇ, ਉੱਥੇ ਪੜ੍ਹਿਆ, ਨਾਲ ਹੀ ਜੌੜੀਆਂ ਚੱਕੀਆਂ, ਜਿੰਨਾ ਅਸੀਂ ਬੈਠੇ ਹਾਂ ਉੱਥੇ ਪਾਰਕ ਦੇ ਜੰਗਲਿਆਂ 'ਤੇ ਬਹਿ ਕੇ ਟਾਈਮ ਕੱਢਿਆ ਜਾਂ ਨਾਟਕ ਦੀਆਂ ਰਹਿਸਲਾਂ ਕਰਦਿਆਂ ਨੇ, ਉੱਥੇ ਰਹੇ ਹਾਂ ਅਸੀਂ। ਔਰ ਉਸ ਤੋਂ ਬਾਅਦ ਮੇਰੀ ਜਿਹੜੀ ਮੈਂ ਸ਼ੋਪ ਕੀਤੀ ਉਹ ਜੈਤੋ ਰੋਡ 'ਤੇ ਹੁੰਦੀ ਸੀ, ਮੈਂ ਤਾਂ ਸ਼ੌਂਕ ਦੇਖੋ ਲਈ, ਔਰ ਚੱਲਦਾ ਰਿਹਾ ਇਹ ਸਾਰਾ ਬਸ।
ਤੇ ਗਿੱਪੀ ਗਰੇਵਾਲ ਨਾਲ ਮੇਲ ਕਿਵੇਂ ਹੋਏ?
ਇਹਨਾਂ ਨਾਲ ਮੇਰੇ ਮੇਲ ਹੋਏ, ਮੈਂ ਇੱਕ ਵਾਰੀ ਘਰੇ ਗਿਆ ਸੀ ਬਾਈ ਜੀ ਦੇ ਨਾਲ, ਕਰਮਜੀਤ ਅਨਮੋਲ ਬਾਈ ਜੀ ਲੈ ਕੇ ਗਏ ਸੀ ਮੈਨੂੰ ਉਹਨਾਂ ਦੇ ਘਰੇ, ਔਰ ਵੀ ਇਹ ਮੁੰਡਾ ਲਿਖਦਾ, ਔਰ ਕਰਮਜੀਤ ਬਾਈ ਜੀ ਮੈਨੂੰ ਬਹੁਤ ਕਹਿੰਦੇ ਹੁੰਦੇ ਸੀ, ਪ੍ਰਿੰਸੇ ਤੂੰ ਕੋਟਪੁਰੇ ਤੋਂ ਚੰਡੀਗੜ੍ਹ ਆ ਜਾ, ਇੱਥੇ ਆ ਕੇ ਤੂੰ ਕੁਛ ਯਾਰ ਲਿਖਦਾ ਵਧੀਆ ਕਰਦਾ, ਤੇ ਬੈਠੀ ਆ ਬਾਈ ਜੀ ਕੋਲ ਗਿਆ ਸੀ। ਫਿਰ ਇੱਕ ਵਾਰੀ ਮੈਂ ਉਦੋਂ ਸ਼ਰੀਫ ਫਿਲਮ ਦਾ ਸ਼ੂਟ ਮਾਨਸਾ ਕੋਲ ਚੱਲਦਾ ਸੀ, ਮੈਂ ਉਹ ਕਰਕੇ ਆਇਆ ਸੀ, ਮੈਨੂੰ ਕਰਮਜੀਤ ਬਾਈ ਜੀ ਦਾ ਫੋਨ ਆਇਆ, ਕਹਿੰਦੇ ਯਾਰ ਵੀ ਇੱਕ ਫਿਲਮ ਦੇ ਗੱਲ ਕਰਨੀ, ਫਿਲਮ ਬਾਰੇ ਡਾਇਲੋਗਸ ਬਾਰੇ, ਵੀ ਆ ਗਿੱਪੀ ਬਾਈ ਜੀ ਨਾਲ ਗੱਲ ਕਰੋ। ਮੈਂ ਬਾਈ ਜੀ ਨਾਲ ਗੱਲ ਕੀਤੀ, ਸਮੀਪ ਕੰਗ ਬਾਈ ਜੀ ਨੇ ਕਿਹਾ ਸੀ ਵੀ ਉਹ ਪੁੱਤ ਜੱਟਾਂ ਦੇ ਵਾਲੇ ਮੁੰਡੇ ਤੋਂ ਲਿਖਾਓ ਡਾਇਲੋਗ, ਬਾਈ ਜੀ ਕਹਿੰਦੇ ਵੀ ਆ ਗਿਆ ਹੁਣੇ, ਫਿਰ ਮੈਂ ਆ ਗਿਆ, ਫਿਰ ਮੈਂ ਉਹ ਕਹਾਣੀ ਸੁਣੀ ਤੇ ਦੋ ਡਾਇਲੋਗ ਮੈਂ ਬਾਈ ਜੀ ਨੂੰ ਸੁਣਾਏ, ਕਹਿੰਦੇ ਹਾਂ ਠੀਕ ਆ ਤੂੰ ਲਿਖ ਦੇਗਾ। ਬਸ ਉਦੋਂ ਬਾਅਦ ਫਿਰ ਜਿਹੜਾ ਹੈਗਾ ਆ
ਜੀ
ਬਾਈ ਜੀ ਦੇ ਨਾਲ ਮੇਰਾ ਸਿਲਸਿਲਾ ਬਣ ਗਿਆ, ਫਿਰ ਮੈਨੂੰ ਇਹ ਫੀਲ ਆਉਣ ਲੱਗ ਗਈ ਵੀ ਹਾਂ ਮੈਂ ਸਹੀ ਜਗ੍ਹਾ ਤੇ ਆ ਗਿਆ। ਮੇਰੇ ਵੱਡੇ ਬ੍ਰਦਰ ਉਹ ਮੈਨੂੰ ਕਹਿੰਦੇ ਹੁੰਦੇ ਸੀ ਵੀ ਜ਼ਿੰਦਗੀ ਦੇ ਵਿੱਚ ਤੁਹਾਡੇ ਕੋਲ ਇੱਕ ਬੰਦਾ ਹੋਣਾ ਚਾਹੀਦਾ ਜਿਹੜਾ ਤੁਹਾਨੂੰ, ਜਿਹਦੀ ਤੁਸੀਂ ਸੁਣ ਸਕੋ, ਜਿਹਦੇ ਲਈ ਤੁਸੀਂ ਖੜ ਸਕੋ, ਜਿਹਦੀ ਤੁਸੀਂ ਹਰ ਗੱਲ ਚ ਕਹੋਗੇ ਹਾਂਜੀ ਠੀਕ ਆ ਓਕੇ, ਹਨਾ। ਮੈਨੂੰ ਫਿਰ ਉਹ ਗਿੱਪੀ ਬਾਈ ਜੀ ਚ ਲੱਗਿਆ, ਮੈਂ ਕਿਹਾ ਵੀ ਇਹ ਮੈਨੂੰ ਜਿਹੜਾ ਹੈ ਇਹਨਾਂ ਦੀ ਜਿਹੜੀ ਬਹਿਣ ਉੱਠਣ, ਜਿਹੜਾ ਇਹ ਗਰੁੱਪ ਆ, ਇੱਥੇ
ਚੰਗਾ ਲੱਗਦਾ,
ਸਾਰਿਆਂ ਦੇ ਨਾਲ ਮਾਹੌਲ ਆ, ਸਾਰੀ ਇੰਡਸਟਰੀ ਚ ਪਿਆਰ ਆ, ਔਰ ਮੈਨੂੰ ਬਤੌਰ ਜਿਹੜੇ ਵੀ ਫਿਲਮਾਂ ਤੋਂ ਬਗੈਰ ਵੀ ਮੈਂ ਬਹੁਤ ਬਾਈ ਨਾਲ ਸਲਾਹ ਕਰ ਲੈਂਦਾ ਗਿੱਪੀ ਬਾਈ ਜੀ ਨਾਲ, ਔਰ ਮੈਨੂੰ ਹਮੇਸ਼ਾ ਸਹੀ ਸਲਾਹ ਮਿਲਦੀ ਰਹੀ, ਤੇ ਮੈਨੂੰ ਫਿਰ ਮੈਂ ਉੱਥੇ ਇੱਕ ਚੰਗਾ ਮਹਿਸੂਸ ਕੀਤਾ ਵੀ ਕਿਸੇ ਦੀ ਨਿੰਦਿਆ ਨੀ ਚੁਗਲੀ ਨੀ, ਕੰਮ ਦੀ ਗੱਲ ਹੁੰਦੀ ਆ ਵੀ ਇੱਥੇ ਕ੍ਰੀਏਟਿਵ ਗੱਲਾਂ ਹੁੰਦੀਆਂ। ਬਸ ਉਦੋਂ ਬਾਅਦ ਫਿਰ ਮੈਂ ਰਨ ਥਰੂ ਚੱਲਿਆ ਆ ਰਿਹਾ, ਕੰਮ ਮੈਂ ਸਾਰਿਆਂ ਨਾਲ ਹੀ ਕਰਦਾ ਰਹਿੰਦਾ, ਪਰ ਇੱਥੇ ਜਿਹੜਾ ਮੇਰਾ ਮੈਂ ਇੱਥੇ ਬਗੈਰ ਕੰਮ ਤੋਂ ਵੀ ਜਾ ਕੇ ਬੈਠ ਜਾਂਦਾ, ਮਿਲਦਾ ਕਰਦਾ ਵਕਤ ਦਾ।
ਜੀ ਪ੍ਰਿੰਸ ਜੀ, ਤੇ ਜੇ ਐਕਟਰ ਨਾ ਹੁੰਦੇ ਤਾਂ ਕੀ ਬਣਨਾ ਪਸੰਦ ਕਰਦੇ?
ਕੁਛ ਨੀ ਬਣ ਸਕਦਾ ਸੀ, ਮੈਂ ਸਿਰਫ ਐਕਟਰ ਹੀ ਬਣਨਾ ਸੀਗਾ। ਜੇ ਐਕਟਰ ਨਾ ਬਣਦਾ ਤੇ ਮੈਨੂੰ ਲੱਗਦਾ ਮੈਂ ਜ਼ਿੰਦਗੀ ਚ ਕੁਛ ਨੀ ਬਣ ਸਕਦਾ ਸੀ। ਮੈਂ 50 ਕੰਮ ਤਾਂ ਜ਼ਰੂਰ ਕਰਨੇ ਸੀ, ਕਦੇ ਆਹ ਕਰ ਲਿਆ, ਕਦੇ ਉਹ ਕਰ ਲਿਆ, ਢਿੱਡ ਪਾਲਣ ਲਈ, ਰੋਟੀ ਟੁੱਕ ਲਈ, ਕਰਦਾ ਤਾਂ ਬਹੁਤ ਕੁਛ ਰਹਿਣਾ ਸੀਗਾ, ਪਰ ਉਹ ਹੋਇਆ ਕਰਨਾ ਸੀਗਾ ਵੀ ਹੁਣ ਕੀਤਾ 2 ਮਹੀਨੇ, 4 ਮਹੀਨੇ, 6 ਮਹੀਨੇ, ਸਾਲ, ਉਦੋਂ ਬਾਅਦ ਫਿਰ ਹੋਰ ਕੁਛ ਕਰਨ ਲੱਗ ਗਿਆ, ਫਿਰ ਹੋਰ ਕੁਛ ਕਰਨ ਲੱਗ ਗਿਆ, ਕਿਉਂਕਿ ਅੰਦਰ ਤਾਂ ਮੇਰੇ ਇਹ ਗੱਲ ਸੀ ਜੋ ਤਿਕਰੇ ਬਣਨਾ ਜ਼ਰੂਰ ਸੀ, ਚਾਹੇ ਮੈਂ ਵੀ 90-95 ਸਾਲਾਂ ਦਾ ਜਾ ਕੇ ਹੀ ਕੁਛ ਨਾ ਕੁਛ ਐਕਟਰ ਵਾਲੇ ਪਾਸੇ ਆਉਂਦਾ, ਆਉਣਾ ਮੈਂ ਇੱਧਰ ਹੀ ਸੀ, ਕਿਉਂਕਿ ਨਿੱਕੇ ਹੁੰਦੇ ਤੋਂ ਹੀ ਮੈਨੂੰ ਇਹ ਗੱਲ ਫਸੀ ਹੋਈ ਸੀ ਮੇਰੇ ਦਿਮਾਗ 'ਚ।
ਜੀ ਤੇ ਮਤਲਬ ਰੂਹ ਦੀ ਖੁਰਾਕ ਤੁਹਾਡੀ ਐਕਟਿੰਗ ਵਿੱਚ ਹੀ ਵਸਦੀ ਸੀ?
ਰੂਹ ਦੀ ਖੁਰਾਕ ਇਹਦੇ 'ਚ ਹੀ ਵਸਦੀ ਸੀ, ਹਾਂਜੀ।
ਤੇ ਪ੍ਰਿੰਸ ਜੀ, ਜਿਵੇਂ ਬੰਦਾ ਇਕੱਲਾ ਹੁੰਦਾ ਆ, ਜ਼ਰੂਰੀ ਨਹੀਂ ਕਿ ਜੋ ਜਿੱਦਾਂ ਦੀਆਂ ਤੁਸੀਂ ਪਿਕਚਰਸ ਕਰਦੇ ਹੋ ਕਿ ਤੁਹਾਨੂੰ ਉਦਾਂ ਦੀਆਂ ਪਿਕਚਰਸ ਹੀ ਦੇਖਣੀਆਂ ਪਸੰਦ ਹੁੰਦੀਆਂ ਨੇ, ਜਦੋਂ ਇਕੱਲੇ ਹੁੰਦੇ ਹੋ ਉਦੋਂ ਕਿਸ ਤਰ੍ਹਾਂ ਦਾ ਸਿਨੇਮਾ ਦੇਖਦੇ ਹੋ?
ਮੈਂ ਅਸਲ 'ਚ ਜੇ ਆਪਾਂ ਕਿਤਾਬਾਂ ਪੜ੍ਹਨ ਦਾ ਜ਼ਿਆਦਾ ਹੈ ਥੋੜ੍ਹਾ ਜਿਹਾ ਮੇਰਾ, ਮੈਂ ਜਿਹੜੇ ਰਸ਼ੀਅਨ ਰਾਈਟਰਸ ਦੇ ਜਿਹੜੇ ਅਨੁਵਾਦ ਹੈ ਨਾ, ਪੰਜਾਬੀ ਅਨੁਵਾਦ ਹੈ, ਉਹ ਮੈਂ ਬਹੁਤ ਜ਼ਿਆਦਾ ਪੜ੍ਹੇ, ਔਰ 98 ਦੇ ਵਿੱਚ ਮੈਨੂੰ ਕਿਤਾਬ ਦਿੱਤੀ ਸੀ ਅਸਲੀ ਇਨਸਾਨ ਦੀ ਕਹਾਣੀ, ਬੋਰਿਸ ਪੋਲੇਵੇ ਦੀ ਲਿਖੀ ਹੋਈ ਹੈ, ਔਰ ਹਾਂ ਉਹ ਮੈਂ ਪੜ੍ਹੀ, ਤੇ ਗਰਮੀਆਂ ਦੇ ਵਿੱਚ ਪੜ੍ਹਦੇ ਦੇ ਵੀ ਮੇਰੇ ਪੈਰ ਸੁੰਨ ਹੋ ਜਾਂਦੇ ਹੁੰਦੇ ਸੀ, ਠੰਡ ਲੱਗਣ ਲੱਗ ਜਾਂਦੀ ਸੀ, ਇੰਨੀ ਡਿਟੇਲਿੰਗ, ਏਡਾ ਕਮਾਲ ਦਾ ਲਿਖਣਾ ਉਹਨਾਂ ਦਾ, ਸਕਰੀਨ ਪਲੇ ਹੋਰ ਸਾਰਾ, ਤਾਂ ਉਹ ਮੈਨੂੰ ਬੜਾ ਘੈਂਟ ਲੱਗਦਾ ਹੁੰਦਾ ਸੀਗਾ। ਫਿਲਮਾਂ ਦੇਖਣੀਆਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ, ਨਿੱਕੇ ਹੁੰਦਿਆਂ ਜਿਹੜੀਆਂ VCR ਤੇ ਦੇਖਦੇ ਸੀ ਉਹੀ ਲੜਾਈ ਵਾਲੀਆਂ, ਵੀ ਕਿਹੜੀ ਆ ਵੀ ਜਤਿੰਦਰ ਰਜਨੀਕਾਂਤ ਦੀ ਆਈ ਹੈ ਵੀਰੇ, ਜਤਿੰਦਰ ਮਿੱਠਨ ਦੀ ਆਈ ਆ, ਵੀ ਲੜਾਈ ਹੈਗੀ ਆ ਇਹਦੇ ਚ, ਉਹ ਕਹਿੰਦੇ ਸੀ ਹਾਂ, ਉਹ ਘੈਂਟ ਲੱਗਦੀਆਂ ਸੀ। ਹੁਣ ਆਏ ਆ ਤਾਂ ਹੁਣ ਥੋੜਾ ਜਿਹਾ ਜਿਵੇਂ ਨੈਟਫਲਿਕਸ ਆ ਗਿਆ, ਐਮਾਜ਼ੋਨ ਆ ਗਿਆ, ਇਹਦੇ ਤੇ ਫਿਲਮਾਂ ਆਉਂਦੀਆਂ, ਤੇ ਮੇਰੇ ਤੋਂ ਕੋਈ ਫਿਲਮ ਬੱਚਾ ਬੱਚੇ ਨੂੰ ਮਾਰਦੇ ਕੁੱਟਦੇ ਜਾਂ ਬੱਚਾ ਰੋਂਦਾ ਨੀ ਮੈਂ ਦੇਖ ਸਕਦਾ, ਜਿਹੜੀਆਂ ਨਸੀਰ ਸਾਹਿਬ, ਪੰਕਜ ਕਪੂਰ ਜੀ ਔਰ ਓਮਪੁਰੀ ਸਾਹਿਬ ਪੁਰਾਣੀਆਂ ਜਿੰਨੀਆਂ, ਇਹਨਾਂ ਦੀਆਂ ਜੈਨੇਸਿਸ ਹੋ ਗਈ, ਔਰ ਮੈਂ ਓਮਪੁਰੀ ਸਾਹਿਬ ਨਾਲ ਮੇਰਾ ਬਹੁਤ ਪਿਆਰ ਰਿਹਾ, ਔਰ ਮੈਨੂੰ ਬਹੁਤ ਫਿਲਮਾਂ ਉਹ ਦੱਸ ਦਿੰਦੇ ਸੀ ਵੀ ਆਹ ਦੇਖੀ, ਆਹ ਦੇਖ, ਆਹ ਦੇਖ, ਆਰਟ ਫਿਲਮਾਂ ਜਿਹੜੀਆਂ ਪੁਰਾਣੀਆਂ ਵੀ ਬਾਜ਼ਾਰ, ਮੰਡੀ, ਅਰਧ ਸੱਤਿਆ ਔਰ ਦਾਰਵੀ, ਦਰੋਕਾਲ, ਇਹ ਸਾਰੀਆਂ ਜਿਹੜੀਆਂ ਫਿਲਮਾਂ ਮੈਂ ਫਿਰ ਦੁਬਾਰਾ ਰਿਪੀਟ ਤੇ ਲਾ ਲੈਂਦਾ, ਮੈਂ ਤੁਹਾਡਾ ਫਿਲਮੀ ਹੈ ਬੰਦਾ, ਅਮਰੀਸ਼ ਪੁਰੀ, ਗੁਲਸ਼ਨ ਗਰੋਵਰ, ਉਹ ਸਾਰੇ ਜਾਣੇ, ਓਮ ਪ੍ਰਕਾਸ਼, ਡਾਕਟਰ ਸ਼੍ਰੀ ਰਾਮ ਲਾਗੂ, ਉਤਪਲ ਦੱਤ, ਮੈਨੂੰ ਸਿਨੇਮਾ ਸਾਰਾ ਹੀ ਦੇਖਦਾ ਮੈਂ, ਪਰ ਮੈਂ ਥੋੜਾ ਜਿਹਾ ਬਣਾ ਲੈਣਾ ਏਦਾਂ ਦੀਆਂ ਜਿਹੜੀਆਂ ਦੇਖ ਕੇ ਵੀ ਜਿਹੜਾ ਮੈਨੂੰ ਮਜ਼ਾ ਆਉਂਦਾ।
ਜੀ ਪ੍ਰਿੰਸ ਜੀ, ਸਮੇਂ 'ਚੋਂ ਸਮਾਂ ਕੱਢਣ ਲਈ ਅਤੇ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਉਮੀਦ ਕਰਦੇ ਹਾਂ ਕਿ ਤੁਹਾਡੀ ਪੋਸਤੀ ਫਿਲਮ ਵੀ ਬਾਕੀ ਫਿਲਮਾਂ ਵਾਂਗੂ ਸਮਾਜ ਨੂੰ ਇੱਕ ਚੰਗਾ ਸੁਨੇਹਾ ਦੇਵੇਗੀ।
ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਤੁਹਾਡਾ, ਬਹੁਤ ਬਹੁਤ ਮੈਨੂੰ ਬਹੁਤ ਚੰਗਾ ਲੱਗਿਆ। ਔਰ 17 ਜੂਨ ਨੂੰ ਪੋਸਤੀ ਰਿਲੀਜ਼ ਹੋ ਰਹੀ ਹੈ, ਤੁਸੀਂ ਸਮਾਂ ਕੱਢ ਕੇ ਜ਼ਰੂਰ ਜਾ ਕੇ ਦੇਖ ਕੇ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।